ਜਲ ਦੇ ਨਾਲ ਦਿੱਲੀ ਦੀ ਡਾਲ ਦੀ ਬਿਮਾਰੀ ਹਟੀ, ਜਿਨ੍ਹਾਂ ਨੇ ਗੂੰਗਿਆਂ ਤੋਂ ਗੀਤਾਂ ਦੇ ਅਰਥ ਕਰਵਾਏ, ਜਿਨ੍ਹਾਂ ਨੇ ਔਂਤਰਿਆਂ ਨੂੰ ਪੁੱਤਰਾਂ ਦੀ ਦਾਤ ਦਿੱਤੀ, ਦੁੱਧ ਸਰੀਰ ਦੀ ਅਰੋਗਤਾ, ਰਿਧੀਆਂ ਸਿੱਧੀਆਂ, ਕਰਾਮਾਤਾਂ, ਬਖਸ਼ਿਸ਼ਾਂ ਜੋ ਵੀ ਕਿਸੇ ਨੇ ਚਾਹੀਆਂ ਸਭ ਗੁਰੂ ਘਰ ਵਿੱਚੋਂ ਸਾਰਿਆਂ ਨੂੰ ਪ੍ਰਾਪਤ ਹੋਈਆਂ। ਉਹ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਪਵਿੱਤਰ ਅਸਥਾਨ ਸ੍ਰੀ ਪਨਿਓਖਰਾ ਸਾਹਿਬ ਭਾਗਾਂ ਦੇ ਨਾਲ ਆਪਾਂ ਦਰਸ਼ਨ ਕਰ ਰਹੇ ਹਾਂ। ਸੋ ਅੰਮ੍ਰਿਤ ਰੂਪ ਬਾਣੀ ਸ੍ਰੀ ਜਪਜੀ ਸਾਹਿਬ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸ੍ਰੀ ਆਸਾ ਜੀ ਦੀ ਵਾਰ ਦਾ ਸ਼ਬਦਾਂ ਸ਼ੰਤਾਂ ਸਮੇਤ ਸੰਪੂਰਨ ਕੀਰਤਨ ਸਰਵਣ ਕੀਤਾ ਹੈ। ਸੋ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਜੋ ਕਥਾ ਹਰ ਰੋਜ਼ ਚੱਲ ਰਹੀ ਹੈ, ਰਾਹ ਰਾਹ ਸਾਹਿਬ ਆਰੰਭ ਹੋ ਰਿਹਾ ਹੈ। ਇਹ ਨਿਤਨੇਮ ਦੇ ਵਿੱਚੋਂ ਸ਼ਾਮ ਦੀ ਬਾਣੀ ਦਾ ਇਹ ਸ਼ਾਮ ਦੇ ਸਮੇਂ ਦਾ ਇਹ ਨਿਤਨੇਮ ਹੈ। ਅੰਮ੍ਰਿਤ ਵੇਲੇ ਦਾ ਨਿਤਨੇਮ ਜਪਜੀ ਸਾਹਿਬ ਤੋਂ ਆਰੰਭ ਹੋ ਕੇ ਜਾਪ ਸਾਹਿਬ ਸਾਰਾ ਸਵਾਈਏ ਸ੍ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੇ ਫਿਰ ਚੌਪਾਈ ਸਾਹਿਬ ਹਮਰੀ ਕਰੋ ਹਾਥ ਤੈ ਰੱਖਿਆ, ਫਿਰ ਅਨੰਦ ਸਾਹਿਬ ਸਾਰਾ 40 ਪੌੜੀਆਂ ਵਾਲਾ, ਇਹ ਅੰਮ੍ਰਿਤ ਵੇਲੇ ਦਾ ਨਿਤਨੇਮ ਹੈ ਅੰਮ੍ਰਿਤਧਾਰੀ ਮਾਈ ਭਾਈਆਂ ਦਾ। ਸੋ ਇਹਨਾਂ ਨਿਤਨੇਮ ਕਰਨਾ ਹਰੇਕ ਮਾਈ ਭਾਈ ਅੰਮ੍ਰਿਤਧਾਰੀ ਵਾਸਤੇ ਅਤਿਅੰਤ ਜ਼ਰੂਰੀ ਹੈ, ਇਸ ਤੋਂ ਬਿਨਾਂ ਨਹੀਂ ਸਰ ਸਕਦਾ, ਸਾਡੀ ਆਤਮਿਕ ਖੁਰਾਕ ਹੈ। ਸੋ ਜਿਵੇਂ ਸਰੀਰਕ ਖੁਰਾਕ ਜੇ ਨਾ ਖਾਈਏ ਸਰੀਰ ਕਮਜ਼ੋਰ ਹੋ ਜਾਂਦਾ ਹੈ, ਇਸੇ ਤਰ੍ਹਾਂ ਸਾਡੀ ਆਤਮਿਕ ਖੁਰਾਕ ਅੰਮ੍ਰਿਤ ਵੇਲੇ ਦਾ ਨਿਤਨੇਮ ਇੰਨੀਆਂ ਬਾਣੀਆਂ ਜ਼ਰੂਰ ਪੜ੍ਹਨੀਆਂ। ਸ਼ਾਮ ਦੇ ਮੌਕੇ ਤੇ ਰਾਹ ਰਾਜ ਸਾਹਿਬ ਦਾ ਪਾਠ ਕਰਨਾ ਅਤਿਅੰਤ ਜ਼ਰੂਰੀ ਹੈ, ਜਿਸ ਕਰਕੇ ਸੱਚਖੰਡ ਵਿੱਚ ਜਗ੍ਹਾ ਪ੍ਰਾਪਤ ਹੁੰਦੀ ਹੈ। ਸ਼ਾਮ ਦੇ ਮੌਕੇ ਰਾਤ ਦੇ ਮੌਕੇ ਤੇ ਬਰਾਜਣ ਲੱਗਿਆ ਸੋਹਲੇ ਦਾ ਪਾਠ ਕਰਨਾ, ਕੀਰਤਨ ਸੋਹਲਾ ਵੀ ਜਿਸ ਬਾਣੀ ਨੂੰ ਕਹਿੰਦੇ ਕਿਹਾ ਜਾਂਦਾ ਹੈ, ਸੋ ਸੋਹਲੇ ਜੀ ਦਾ ਪਾਠ ਕਰਕੇ ਰਾਤ ਨੂੰ ਬਰਾਜਣਾ ਹੈ। ਸੋ ਇਹ ਤਿੰਨੇ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਸਫਲੇ ਕੀਤੇ ਹਨ, ਔਰ ਇਨ੍ਹਾਂ ਤਿੰਨਾਂ ਹੀ ਬਾਣੀਆਂ ਨੂੰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿੱਚ ਆਪ ਜੀ ਨੇ ਕਿਰਪਾ ਕਰਕੇ ਫਰਮਾਇਆ ਹੈ, ਲਿਖਿਆ ਹੈ। ਸੋ ਵਾਹਿਗੁਰੂ ਮੰਤਰ ਦਾ ਸਿਮਰਨ ਸਵਾਸ ਸਵਾਸ ਕਰਨ ਦੀ ਆਗਿਆ ਹੈ, ਮੂਲ ਮੰਤਰ ਦਾ ਅਭਿਆਸ ਵੱਧ ਤੋਂ ਵੱਧ ਕਰਨਾ ਹੈ। ਉਹ ਜਿੰਨੀ ਬਾਣੀ ਵੱਧ ਤੋਂ ਵੱਧ ਪੜ੍ਹੀ ਜਾਵੇ ਸਭ ਲਾਹੇਬੰਦੀ ਹੈ, ਗੁਰੂ ਰੂਪ ਜਾਣ ਕੇ ਪੜ੍ਹਨੀ ਹੈ। ਬਾਣੀ ਦੀ ਕਥਾ ਸੁਣਨੀ ਬਹੁਤ ਜ਼ਰੂਰੀ ਹੈ, ਜਦੋਂ ਤੱਕ ਬਾਣੀ ਦੇ ਅਰਥ ਸਿਧਾਂਤ ਮਤਲਬ ਦਾ ਪਤਾ ਨਹੀਂ ਲੱਗੇਗਾ ਉਦੋਂ ਤੱਕ ਪੂਰਾ ਆਨੰਦ ਜਾਂ ਪੂਰਾ ਲਾਭ ਨਹੀਂ ਪ੍ਰਾਪਤ ਹੋ ਸਕਦਾ। ਇਸ ਵਾਸਤੇ ਗੁਰੂ ਕੀ ਬਾਣੀ ਦੀ ਕਥਾ ਸੁਣ ਕੇ ਵਿਸ਼ੇ ਵਿਕਾਰਾਂ ਦੀ ਅੰਦਰ ਦੀ ਮੈਲ ਨਿਵਿਰਤ ਹੁੰਦੀ ਹੈ। ਹੁਣ ਹਰ ਕਥਾ ਉਤਾਰੀ ਮੈਲ ਮਹਾਂਪੁਨੀਤ ਪੈ ਸੁਖ ਸੈਲ। ਗੁਰੂ ਕੀ ਬਾਣੀ ਦਾ ਕੀਰਤਨ ਕਰਨਾ ਤੇ ਸੁਣਨਾ ਅਤਿਅੰਤ ਜ਼ਰੂਰੀ ਹੈ। ਗੁਰੂ ਕੇ ਸਿੱਖ ਦਾ ਜੀਵਨ ਅਧੂਰਾ ਹੈ ਜੇ ਕੀਰਤਨ ਜੇ ਕਰੇ ਜਾਂ ਨਾ ਸੁਣੇ। ਕਰਨਾ ਜਾਂ ਸੁਣਨਾ ਸੋ ਇੱਕੋ ਹੀ ਮਹਾਤਮਾ ਬਹੁਤ ਜ਼ਰੂਰੀ ਹੈ। ਕਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਇ ਧਿਆਨਾ। ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ। ਮਾਈਓ ਇਹ ਬੇਨਤੀ ਹੈ ਕਿ ਠੀਕ ਹੈ ਇੱਥੇ ਇਤਵਾਰ ਨੂੰ ਸੰਗਤ ਬਹੁਤ ਹੀ ਜੁੜਦੀ ਹੈ ਤੇ ਆ ਕੇ ਮੱਥਾ ਟੇਕ ਕੇ ਮੁੜਦੇ ਜਾਂਦੇ ਨੇ। ਹੈ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਉੱਦਮ ਕਰੇ ਭਲਕੇ ਪ੍ਰਭਾਤੀ ਇਸਨਾਨ ਕਰੇ ਅੰਮ੍ਰਿਤ ਸਰਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕੇ ਲਈ ਇੱਕ ਪਾਪ ਦੋਖ ਲੈ ਜਾਵੈ। ਫਿਰ ਚੜੇ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਾਵੈ। ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ। ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੈ। ਗੁਰਮੁਖ ਨਾਮਦਾਨ ਇਸ਼ਨਾਨ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਗੁਰੂ ਕਾ ਨਾਮ ਜਪਣਾ ਧਰਮ ਦੀ ਕਿਰਤ ਵਿੱਚੋਂ ਦਸਵੰਧ ਗੁਰੂ ਘਰ ਵਿੱਚ ਹਾਜ਼ਰ ਕਰਨਾ ਦਾਨ ਦੇਣਾ ਇਹ ਸਾਡਾ ਮੁੱਢ ਹੈ। ਇੰਨੇ ਬਿਨਾਂ ਨਹੀਂ ਸਰ ਸਕਦਾ। ਇਹ ਗੁਰੂ ਕੇ ਸਿੱਖ ਵਾਸਤੇ ਮਾਈ ਭਾਈ ਵਾਸਤੇ ਜ਼ਰੂਰੀ ਹੈ ਕਿ ਗੁਰੂ ਵਾਲੇ ਜ਼ਰੂਰ ਬਣਨਾ। ਗੁਰੂ ਵਾਲੇ ਬਣਿਆ ਤੋਂ ਬਿਨਾਂ ਗੱਲ ਨਹੀਂ ਬਣਨੀ। ਗੁਰੂ ਕੌਣ ਹੈ? ਸਾਡਾ ਗੁਰੂ ਕੋਈ ਲੁਕਿਆ ਛਿਪਿਆ ਹੋਇਆ ਨਹੀਂ। ਸਾਡੇ ਸਤਿਗੁਰੂ ਪ੍ਰਤੱਖ ਹਨ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸੋ ਦਸੋਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਜਵਰ ਤਖ਼ਤ ਛਤਰ ਦੇ ਮਾਲਕ ਸਾਹਿਬ ਗੁਰੂ ਗ੍ਰੰਥ ਸਾਹਿਬ ਗੁਰੂ ਹਨ ਔਰ ਸਭ ਜਗਤ ਦੇ ਗੁਰੂ ਹਨ। ਆਗਿਆ ਭਈ ਅਕਾਲ ਕੀ ਸਭਾ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਵੇਦ ਪੁਰਾਣ ਸਿਮਰਤੀਆਂ ਸ਼ਾਸਤਰ ਨੂੰ ਮੁਸਲਮਾਨ ਨੂੰ ਪੜ੍ਹਨ ਨੂੰ ਆਗਿਆ ਨਹੀਂ ਦਿੱਤੀ ਗਈ। ਕੁਰਾਨ ਸ਼ਰੀਫ ਨੂੰ ਹਿੰਦੂ ਨਹੀਂ ਪੜ੍ਹਦੇ ਪਰ ਧੰਨ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਾਸਤੇ ਕਿਸੇ ਨੂੰ ਵੀ ਕੋਈ ਰੁਕਾਵਟ ਨਹੀਂ। ਕੋਈ ਗਾਵੈ ਉਹ ਸੁਣੈ ਹਰ ਨਾਮਾ ਚਿੱਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਵੇਦ ਵਿੱਚ ਕਿਸੇ ਵੀ ਮੁਸਲਮਾਨ ਦਾ ਵੇਦ ਪੁਰਾਣ ਸਿਮਰਤੀਆਂ ਸ਼ਾਸਤਰ ਗੀਤਾ ਦੇ ਵਿੱਚ ਕਿਸੇ ਵੀ ਮੁਸਲਮਾਨ ਦਾ ਇੱਕ ਵੀ ਅੱਖਰ ਨਹੀਂ। ਕੁਰਾਨ ਸ਼ਰੀਫ ਅੰਜੀਲ ਪ੍ਰੇਤ ਜੰਬੂਰ ਦੇ ਵਿੱਚ ਸੋ ਕਿਸੇ ਵੀ ਹਿੰਦੂ ਦਾ ਇੱਕ ਅੱਖਰ ਵੀ ਨਹੀਂ ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਭ ਨੂੰ ਅਪਣਾਇਆ ਗਿਆ ਔਰ ਸਾਰਿਆਂ ਦੀ ਬਾਣੀ ਜੋ ਗੁਰੂ ਕੇ ਆਸ਼ੇ ਅਨੁਸਾਰ ਹੈ ਉਹ ਸਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਪ੍ਰਵਾਨ ਕੀਤੀ ਹੈ। ਸੋ ਸਭ ਨੂੰ ਸਾਂਝੀ ਵਾਲਤਾ ਕੇਵਲ ਸਤਿਗੁਰੂ ਜੀ ਨੇ ਕਿਰਪਾ ਕਰਕੇ ਬਖਸ਼ੀ ਹੈ। ਤੂੰ ਸਾਂਝਾ ਸਾਹਿਬ ਬਾਪ ਹਮਾਰਾ ਨੌ ਨਿਤ ਤੇਰਾ ਅਖੁੱਟ ਭੰਡਾਰਾ। ਇਸ ਵਾਸਤੇ ਸਭ ਦੇ ਸਾਂਝੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹਨ ਔਰ ਸਭ ਨੂੰ ਸਾਂਝਾ ਉਪਦੇਸ਼ ਦੇ ਰਹੇ ਹਨ। ਕੀ ਕੋਈ ਮੁਸਲਮਾਨ ਹੈ ਕੀ ਕੋਈ ਹਿੰਦੂ ਹੈ ਸੋ ਇਸੇ ਤਰ੍ਹਾਂ ਅੱਗੇ ਕਿਸੇ ਵੀ ਕੋਈ ਵਰਨ ਵਾਲਾ ਕਿਸੇ ਆਸ਼ਰਮ ਵਾਲਾ ਔਰ ਕਿਸੇ ਵੀ ਉਹ ਆਪਣੇ ਕਿੱਤੇ ਨੂੰ ਧੰਦੇ ਨੂੰ ਕਿਸੇ ਪ੍ਰਕਾਰ ਦੇ ਨੂੰ ਕਰਨ ਵਾਲਾ ਹੈ ਸਭ ਨੂੰ ਪਵਿੱਤਰ ਉਪਦੇਸ਼ ਗੁਰੂ ਕੀ ਬਾਣੀ ਵਿੱਚ ਹਜ਼ੂਰ ਨੇ ਬਖਸ਼ਿਆ ਹੈ। ਸੋ ਇਸ ਵਾਸਤੇ ਸਤਿਗੁਰੂ ਗ੍ਰੰਥ ਸਾਹਿਬ ਤੇ ਦ੍ਰਿੜ ਨਿਸ਼ਚਾ ਹੋਣਾ ਸਭ ਤੋਂ ਪਹਿਲਾਂ ਜ਼ਰੂਰੀ ਹੈ। ਗੁਰੂ ਵਾਲੇ ਬਣਨ ਵਾਸਤੇ ਦਸਮ ਪਾਤਸ਼ਾਹ ਜੀ ਵੱਲੋਂ ਚਲਾਈ ਹੋਈ ਮਰਿਆਦਾ ਪੰਜਾਂ ਪਿਆਰਿਆਂ ਰਾਹੀਂ ਅੰਮ੍ਰਿਤ ਛਕੋ ਔਰ ਪੰਜਾਂ ਪਿਆਰਿਆਂ ਤੋਂ ਗੁਰਮੰਤਰ ਦੀ ਪ੍ਰਾਪਤੀ ਕਰੋ ਸੋ ਫਿਰ ਰਹਿਤ ਵਿਚ ਪ੍ਰਪੱਕ ਹੋਵੋ। ਸਿੰਘ ਧਾਮ ਵਾਲਿਆਂ ਨੇ ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਕਿਸੇ ਵੀ ਥਾਂ ਤੋਂ ਕੇਸਾਂ ਨੂੰ ਪਟਾਉਣਾ ਨਹੀਂ, ਪਟਾਉਣਾ ਨਹੀਂ, ਮਨਾਉਣਾ ਨਹੀਂ, ਤੰਬਾਕੂ ਨੂੰ ਭੁੱਲ ਕੇ ਵੀ ਹੱਥ ਨਹੀਂ ਛੁਹਾਉਣਾ। ਚੌਥੇ ਪਾਤਸ਼ਾਹ ਹਜ਼ੂਰ ਆਪ ਫਰਮਾਉਂਦੇ ਨੇ ਪਾਨ ਸੁਪਾਰੀ ਖਾਤੀਆਂ ਮੁੱਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਜੇਤਿਓ ਜੰਮ ਪਕੜ ਚਲਾਈਆਂ। ਪਾਨ ਚੱਪਣੇ ਸੁਪਾਰੀਆਂ ਖਾਣੀਆਂ ਬੀੜੀਆਂ ਪੀਣੀਆਂ ਜਾਂ ਬੀੜੇ ਮੂੰਹ ਵਿਚ ਚੱਬਣੇ ਸੋ ਖੈਣੀਆਂ ਜਾਂ ਜਰਦਾ ਜਾਂ ਹੋਰ ਇਸ ਨੂੰ ਕਈ ਕੁਛ ਕਹਿੰਦੇ ਆ ਬਤੀਆ। ਸੋ ਇਹ ਜਿਸ ਦੇ ਵਿਚ ਤੰਬਾਕੂ ਦੀ ਥੋੜੀ ਵੀ ਅੰਸ ਪੈਂਦੀ ਹੈ ਉਹਨੂੰ ਕਦੇ ਵੀ ਵਰਤਣ ਦੇ ਨਾਲ ਸਭ ਪੁੰਨ ਨਾਸ ਤੇ ਸਾਰੇ ਪਾਪ ਇੱਕੋ ਵਾਰੀ ਚੜ ਜਾਣੇ। ਇਸ ਵਾਸਤੇ ਭੁੱਲ ਕੇ ਵੀ ਕਦੇ ਹੱਥ ਨਹੀਂ ਛੁਹਾਉਣਾ, ਨਹੀਂ ਤਾਂ ਉਹ ਰੂਹਾਂ ਅੰਤੂ ਜੰਮੂ ਪਕੜ ਕੇ ਨਰਕਾਂ ਵਿਚ ਉਹਨਾਂ ਨੂੰ ਲਿਜਾਣਗੇ। ਇਸ ਵਾਸਤੇ ਤੰਬਾਕੂ ਜਗ ਜੂਠ ਭੈੜੀ ਬੂਟੀ ਸੋ ਇਸ ਨੂੰ ਭੁੱਲ ਕੇ ਵੀ ਗੁਰੂ ਕੇ ਸਿੱਖ ਨੇ ਹੱਥ ਨਹੀਂ ਛੁਹਾਉਣਾ। ਹੁਣ ਗੁਰਸਿੱਖ ਕੀ ਰਹਿਤ ਕੋ ਤਜਾ ਤੰਬਾਕੂ ਸੰਗ ਮਰਣੀ ਮਰੇ ਤੋ ਅਤ ਭਲਾ ਜਗ ਜੂਠ ਨਾ ਅੰਗ। ਮੌਤ ਭਾਵੇਂ ਮਰ ਜਾਵੇ ਪਰ ਕਦੇ ਇਹਨੂੰ ਹੱਥ ਤੱਕ ਨਾ ਛੁਹਾਉਣਾ, ਕਰੇ ਅੰਗ ਨਾ ਕਦੇ ਛੁਹਾਵੇ ਤੰਬਾਕੂ। ਸੋ ਇਸੇ ਤਰ੍ਹਾਂ ਹਲਾਲ ਨਹੀਂ ਖਾਣਾ, ਜਿਸ ਮਾਸ ਤੇ ਮੁਸਲਮਾਨਾਂ ਦਾ ਕਲਮਾ ਪੜਿਆ ਗਿਆ ਹੈ ਪੁੱਠਾ ਮਾਸ ਖਾਣ ਦੇ ਨਾਲ ਪਤਿਤ ਹੋ ਜਾਵੇਗਾ, ਸਿੱਖ ਪ੍ਰੈਤੀਆ ਹੋਵੇਗਾ। ਬਲਕਿ ਕੋਈ ਵੀ ਮਾਸ ਜ਼ਬਾਨ ਦੇ ਸਵਾਦ ਵਾਸਤੇ ਖਾਣਾ ਮਨਾ ਹੈ, ਨਹੀਂ ਖਾਣਾ। ਰਸ ਸੋਇਨਾ ਰਸ ਰੁਪਾ ਕਾਮਣ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮਿੱਠਾ ਰਸ ਮਾਸ ਇਹਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਸੋ ਚੌਥੀ ਕੁਰਾਇਤ ਹੈ ਕਿਸੇ ਵੀ ਬਗਾਨੀ ਜਨਾਨੀ ਜਾਂ ਬਗਾਨੇ ਪੁਰਸ਼ ਨਾਲ ਮੰਦ ਕਰਮ ਕਰਨਾ। ਇਹ ਕੇਵਲ ਇਹ ਨਹੀਂ ਕਿ ਤੁਰਕਨੀ ਨਾਲ ਯੁੱਧ ਨਹੀਂ ਕਰਨਾ, ਨਹੀਂ ਕੋਈ ਵੀ ਪਰਾਈ ਇਸਤਰੀ ਹੈ। ਸੋ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਬਗਾਨੀਆਂ ਵੱਡੀਆਂ ਨੂੰ ਮਾਵਾਂ ਬਰਾਬਰ ਦੀਆਂ ਨੂੰ ਭੈਣਾਂ ਛੋਟੀਆਂ ਨੂੰ ਧੀਆਂ ਦੀ ਨਿਗਾਹ ਦੇ ਨਾਲ ਤੱਕਣਾ ਹੈ। ਜਦ ਸੱਤ ਵਿਚ ਪੱਕੇ ਰਹਿਣਾ, ਇਸ ਤੋਂ ਵਿਰੁੱਧ ਚੱਲਣ ਵਾਲਾ ਉਹ ਪਤਿਤ ਹੈ। ਇਸ ਦੇ ਨਾਲ ਲਗਵੀਂ ਸ਼ਰਾਬ ਵੀ ਇੱਕ ਕੁਰਾਇਤ ਹੀ ਸਤਿਗੁਰੂ ਤੀਸਰੇ ਪਾਤਸ਼ਾਹ ਜੀ ਨੇ ਫਰਮਾਈ ਹੈ। ਮਾਣਸ ਭਰਿਆ ਆਏ ਜਿਤ ਪੀਤਾ ਮਤ ਦੂਰ ਹੋਏ ਵਰਨ ਪਵਾ ਵਿਚ ਆਏ ਆਪਣਾ ਪਰਾਇਆ ਨਾ ਪਛਾਣਈ ਖਸਮੋਂ ਧੱਕੇ ਖਾਏ ਜਿਤ ਪੀਤਾ ਖਸਮ ਮਿਸਰਾ ਦਰਗਾਹ ਮਿਲਾ ਸਜਾਏ ਪੀਠਾ ਮਦ ਮੂਲ ਨਾ ਪੀ ਚਾਈ ਜੇ ਕਾ ਪਾਰ ਵਸਾਏ। ਇਸ ਵਾਸਤੇ ਭੁੱਲ ਕੇ ਵੀ ਕਦੇ ਸ਼ਰਾਬ ਨਹੀਂ ਪੀਣੀ, ਗੁਰੂ ਕੀ ਆਗਿਆ ਨਹੀਂ। ਸੋ ਇਨ੍ਹਾਂ ਕੁਰਾਇਤਾਂ ਤੋਂ ਬਚਣਾ, ਪੰਜਾਂ ਕਾਰਾਂ ਦੀ ਰਹਿਤ ਰੱਖਣੀ, ਪੰਜਾਂ ਬਾਣੀਆਂ ਦੇ ਨੇਮੀ ਬਣਨਾ ਹੈ। ਕਿਸੇ ਕਬਰ ਨੂੰ ਨਹੀਂ ਕਦੇ ਮੰਨਣਾ, ਕਿਸੇ ਮੜੀ ਮੱਠ ਨੂੰ ਨਹੀਂ ਮੰਨਣਾ, ਕਿਸੇ ਭੂਤ ਪ੍ਰੇਤ ਨੂੰ ਨਹੀਂ ਮੰਨਣਾ। ਆਪ ਚੰਗੀਆਂ ਉੱਠ ਜਾ ਕੇ ਦਸਤਾਰ ਜਾ ਕੇ ਆ, ਦਸਤਾਰ ਜਾਏ ਬਿਨਾਂ ਖਬਰਦਾਰ ਕਦੇ ਗੁਰਦੁਆਰੇ ਸਾਹਿਬ ਵਿੱਚ ਆਏ। ਨਵਾਂ ਤਰੀਕਾ ਹੈ, ਸ਼ਹਿਰੀਆਂ ਦੇ ਵਿੱਚ ਤਾਂ ਹੈ ਵੀ ਪਟਕਾ ਜਿਹਾ ਬੰਨ ਕੇ, ਨੌਜਵਾਨ ਵੀ ਕਈ ਪਰੇ ਫਿਰਦੇ ਆ ਰੁਮਾਲ ਜਿਹਾ ਬੰਨ ਕੇ, ਪੂਰੇ ਦਸਤਾਰ ਸਜਾਏ ਤੋਂ ਬਿਨਾਂ ਗੁਰੂ ਕੀ ਹਜ਼ੂਰੀ ਵਿੱਚ ਕਦੇ ਨਹੀਂ ਆਉਂਦਾ। ਇਹ ਨਵਾਂ ਸਿੰਘ ਹੈ ਜੀ, ਪਰਸੋਂ ਕੀ ਰਲਿਆ ਇਹਨੂੰ ਪਤਾ ਨਹੀਂ। ਸੋ ਕਿਸੇ ਕਬਰ ਨੂੰ ਨਹੀਂ ਮੰਨਣਾ, ਕਿਸੇ ਮੜੀ ਮੱਠ ਨੂੰ ਨਹੀਂ ਮੰਨਣਾ, ਕਿਸੇ ਭੂਤ ਪ੍ਰੇਤ ਨੂੰ ਕਦੇ ਭੁੱਲ ਕੇ ਵੀ ਨਹੀਂ ਮੰਨਣਾ। ਕਈ ਐਵੇਂ ਪਹਾੜਾਂ ਵਿੱਚ ਜਾ ਕੇ ਟੱਕਰਾਂ ਮਾਰਦੇ ਆ, ਬਟ ਭਾਗ ਸੋ ਸਾਨੂੰ ਉੱਥੋਂ ਭੂਤ ਦੇ ਦਿੰਦਾ, ਉੱਥੋਂ ਪ੍ਰੇਤ ਦੇ ਦਿੰਦਾ, ਉੱਥੇ ਜਿੰਨ ਚੰਬੜ ਜਾਂਦੇ ਆ। ਸੋ ਉੱਥੇ ਉਹ ਜਿਨ੍ਹਾਂ ਨੇ ਭੂਤ ਪ੍ਰੇਤ ਲੈਣੇ ਹੋਣ ਉਹ ਜ਼ਰੂਰ ਪਹਾੜਾਂ ਵਿੱਚ ਜਾਣ, ਹੋਲੇ ਮਹੱਲੇ ਵਾਲੇ ਦਿਨ ਜਾਣਾ ਚਾਹੀਦਾ। ਉਹ ਬੜੀ ਜਾਇਦਾਦ ਲੈ ਕੇ ਆਉਣਗੇ, ਆਪਣੇ ਧੀਆਂ ਪੁੱਤਰਾਂ ਨੂੰ ਵੀ ਲਿਆ ਕੇ ਵਿਆਹ ਕਰਨ। ਸੋ ਕਲੀ ਅੰਦਰ ਨਾਨਕਾ ਜਿੰਨਾ ਦਾ ਉਸਾਰ, ਉਹ ਜਿੰਨੂਰਾ ਧੀ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰ, ਕੱਲ ਮੈਂ ਪ੍ਰੇਤ ਜਿੰਨੀ ਰਾਮ ਨਾ ਜਾਤਾ। ਜਿਹੜੇ ਬਾਣੀ ਪੜ੍ਹ ਨਹੀਂ ਜਾਣਦੇ, ਜਿਹੜੇ ਸਿਮਰਨ ਭਜਨ ਨਹੀਂ ਕਰਦੇ, ਜਿਹੜੇ ਧਰਮ ਦੇ ਧਾਰਨੀ ਨਹੀਂ ਬਣਦੇ, ਉਹ ਕਲ ਯੁਗ ਦੇ ਵੱਡੇ ਪ੍ਰੇਤ ਨੇ, ਵੱਡੇ ਭੂਤ ਹਨ। ਸੋ ਇਸ ਵਾਸਤੇ ਪ੍ਰੇਤ ਪੁਣੇ ਤੋਂ ਬਚਣਾ ਹੈ, ਭੂਤ ਪੁਣੇ ਤੋਂ ਬਚਣਾ ਹੈ। ਸੋ ਇਸ ਵਾਸਤੇ ਇਹਨਾਂ ਨੂੰ ਕਦੇ ਨਹੀਂ ਮੰਨਣਾ। ਜਾਗਤ ਜੋਤ ਜਪੈ ਜਿਸ ਬਾਸਰ, ਏਕ ਬਿਨਾ ਮਨ ਨਾਇਕ ਨਾ ਆਉਂਦਾ। ਉਹ ਵਾਹਿਗੁਰੂ ਦੀ ਜੋਤ ਜੋ ਚੇਤਨ ਸੱਤਾ ਹੈ, ਵਾਹਿਗੁਰੂ ਦੀ ਸ਼ਕਤੀ, ਸੋ ਉਸ ਨੂੰ ਹਰ ਮੌਕੇ ਤੇ ਯਾਦ ਰੱਖਣਾ ਆਪਣੇ ਹਿਰਦੇ ਅੰਦਰ, ਜਿਸ ਨੂੰ ਭਗਵਤੀ ਕਿਹਾ ਹੈ ਦਸਮ ਪਾਤਸ਼ਾਹੀ ਨੇ। ਤੀਰਥਮ ਭਗਵਤੀ ਸਿਮਰਕ ਹੈ, ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੈ ਅਮਰਦਾਸ ਰਾਮਦਾਸ ਹੈ ਹੋਈ ਸਹਾਇ। ਸੋ ਇਹ ਧਰਮ ਦੀ ਕਿਰਤ ਵੰਡ ਕੇ ਛਕਣਾ, ਸਰਬੱਤਾ ਭਲਾ ਮੰਗਣਾ, ਵਾਹਿਗੁਰੂ ਦੀ ਜੋਤ ਸਾਰਿਆਂ ਵਿਚ ਵੇਖਣੀ, ਇਹ ਗੁਰਸਿੱਖੀ ਦੇ ਮੁੱਖ ਮੁੱਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਕਿਰਪਾ ਕਰਕੇ ਅਸੂਲ ਦੱਸੇ ਨੇ। ਇਹਨਾਂ ਵਿਚ ਚੱਲਣ ਕਰਕੇ ਹੀ ਕੋਈ ਸਿੱਖ ਕਹਾ ਸਕਦਾ, ਨਹੀਂ ਤਾਂ ਨਹੀਂ। ਸੋ ਸਤਿਗੁਰੂ ਜੀ ਨੇ ਕਿਰਪਾ ਕੀਤੀ, ਜਪਜੀ ਸਾਹਿਬ ਬਾਣੀ ਦੇ ਵਿਚ ਆਪ ਸੱਚੇ ਪਾਤਸ਼ਾਹ ਜੀ ਨੇ ਮਹਾਨ ਪਵਿੱਤਰ ਉਪਦੇਸ਼ ਬਖਸ਼ਿਆ ਹੈ। ਪਹਿਲਾਂ ਮੂਲ ਮੰਤਰ ਦੇ ਵਿਚ ਗਰੀਬ ਨਿਵਾਜ ਜੀ ਨੇ ਵਾਹਿਗੁਰੂ ਦੇ ਸਰੂਪ ਤੇ ਤਟਸਥੀ ਲੱਖਣ ਦੱਸੇ ਹਨ। ਸਰੂਪ ਲੱਖਣ ਉਹ ਜਿਹੜੇ ਸਦਾ ਵਾਸਤੇ ਕਾਇਮ ਰਹਿਣ, ਤਟਸਥੀ ਲੱਖਣ ਉਹ ਜਿਹੜੇ ਕਦੇ ਹੋਣ ਤੇ ਕਦੇ ਨਾ ਹੋਣ। ਸੋ ਉਸ ਤੋਂ ਅੱਗੇ ਵਾਹਿਗੁਰੂ ਨੂੰ ਤਿੰਨਾਂ ਕਾਲਾਂ ਵਿਚ ਸੱਤ ਸਰੂਪ ਦੱਸਿਆ, ਫਿਰ ਸਰੀਰ ਦੀ ਕੇਵਲ ਸੁੱਧੀ ਤੇ ਮੌਨ ਧਾਰ ਲੈਣੀ, ਹਜ਼ਾਰਾਂ ਪੁਸਤਕਾਂ ਦੀਆਂ ਲੱਖਾਂ ਸਿਆਣਪਾਂ ਤੇ ਵਰਤ ਰੱਖਣ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਨਹੀਂ। ਵਾਹਿਗੁਰੂ ਦਾ ਹੁਕਮ ਬੇਅੰਤ ਹੈ, ਕਿਹਾ ਨਹੀਂ ਜਾ ਸਕਦਾ, ਪਰ ਸਾਰੇ ਵਾਹਿਗੁਰੂ ਦੇ ਹੁਕਮ ਵਿਚ ਜੀਵ ਪੈਦਾ ਹੋ ਰਹੇ ਨੇ। ਵਾਹਿਗੁਰੂ ਦੇ ਹੁਕਮ ਅਨੁਸਾਰ ਹੀ ਲਿਖੇ ਹੋਏ ਅਨੁਸਾਰ ਹੀ ਕਿਸੇ ਨੂੰ ਦੁੱਖ ਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਜਿਹੜਾ ਹੁਕਮ ਨੂੰ ਮੰਨ ਲੈਂਦਾ ਉਹ ਹਮੈ ਨਹੀਂ ਕਰਦਾ, ਉਹਦੀ ਇਹ ਨਿਸ਼ਾਨੀ ਹੈ। ਵਾਹਿਗੁਰੂ ਦੇ ਬਲ ਨੂੰ ਗਾਉਣ ਦਾ ਯਤਨ ਕਰਦੇ ਨੇ ਕਈ, ਪਰ ਗਾਇਆ ਨਹੀਂ ਜਾ ਸਕਦਾ। ਸੋ ਹੋਰ 6 ਸ਼ਾਸਤਰ ਵੀ ਉਸ ਦਾ ਨਿਰਣਾ ਕਰਨਾ ਚਾਹੁੰਦੇ ਹਨ, ਪਰ ਇੱਕ ਇੱਕ ਅੰਗ ਦਾ ਕੇਵਲ ਕਥਨ ਕਰਦੇ ਨੇ, ਅੰਤ ਨੂੰ ਬੇਅੰਤ ਬੇਅੰਤ ਕਹਿੰਦੇ ਹਨ। ਵਾਹਿਗੁਰੂ ਦੀ ਕਥਾ ਦੇ ਕਥਨ ਵਾਲਿਆਂ ਤੋਂ ਕਥਾ ਦਾ ਤੋੜ ਸਿਰਾ ਘੱਟ ਅੰਤ ਨਹੀਂ ਆਉਂਦਾ। ਵਾਹਿਗੁਰੂ ਦਾਤਾਂ ਦਿੰਦਾ ਹੈ, ਲੈਣ ਵਾਲੇ ਥੱਕ ਪੈਂਦੇ ਨੇ, ਯੁੱਗਾਂ ਯੁੱਗਾਂ ਵਿਚ ਖਾਂਦੇ ਨੇ। ਹੁਕਮੀ ਆਪਣੇ ਹੁਕਮ ਦੇ ਰਾਹ ਵਿਚ ਚਲਾ ਕੇ ਪ੍ਰਸੰਨ ਰਹਿੰਦਾ। ਸੱਚਾ ਸਾਹਿਬ ਉਸ ਦਾ ਸੱਚਾ ਨਾਮ ਹੈ, ਪ੍ਰੇਮ ਦੇ ਰਾਹ ਉਸ ਦਾ ਨਾਮ ਉਚਾਰਨਾ ਕਰੀਏ। ਸੋ ਆ ਕੇ ਮੰਗਦੇ ਨੇ ਜੀਵ, ਦਾਤਾਂ ਦਿੰਦਾ ਹੈ। ਜਦੋਂ ਦਰਬਾਰ ਦੇ ਦਰਸ਼ਨ ਹੋਣ ਤਾਂ ਕਿਹੜੀ ਭੇਟਾ ਲੈ ਕੇ ਜਾਈਏ? ਕਹਿੰਦੇ ਅੰਮ੍ਰਿਤ ਵੇਲੇ ਦਾ ਜਪਿਆ ਹੋਇਆ ਨਾਮ ਇਹ ਅਸਲ ਭੇਟਾ ਹੈ। ਉਹ ਕਿਹੜੀ ਗੱਲ ਮੂੰਹੋਂ ਕਹੀਏ ਜਿਸ ਨੂੰ ਸੁਣ ਕੇ ਵਾਹਿਗੁਰੂ ਪਿਆਰ ਧਾਰੇ? ਉਹ ਹੈ ਵਾਹਿਗੁਰੂ ਦੀ ਵਡਿਆਈਆਂ ਦੀ ਵਿਚਾਰ ਕਰਨੀ। ਸਕਾਮ ਕਰਮ ਕਰਾਂਗੇ ਤਾਂ ਦੇਹ ਕੱਪੜਾ ਮਿਲੇਗਾ, ਵਾਹਿਗੁਰੂ ਦੀ ਕਿਰਪਾ ਭਰੀ ਨਿਗਾਹ ਹੋਈ ਤਾਂ ਗਿਆਨ ਦੀ ਪ੍ਰਾਪਤੀ ਹੋ ਜਾਵੇਗੀ। ਵਾਹਿਗੁਰੂ ਕਿਸੇ ਦਾ ਚੇਲਾ ਬਣਾ ਕੇ ਨਹੀਂ ਥਾਪਿਆ ਹੋਇਆ ਤੇ ਮਾਤਾ ਪਿਤਾ ਦੇ ਸੰਬੰਧ ਕਰਕੇ ਪੈਦਾ ਕੀਤਾ ਹੋਇਆ ਨਹੀਂ, ਆਪਣੇ ਆਪ ਤੋਂ ਸ਼ੁੱਧ ਸਰੂਪ ਵਾਹਿਗੁਰੂ ਉਹ ਪ੍ਰਗਟ ਹੋ ਰਿਹਾ ਹੈ। ਜਿਨ੍ਹਾਂ ਨੇ ਉਸ ਦੀ ਸੇਵਾ ਕੀਤੀ ਉਹਨਾਂ ਨੂੰ ਮਾਣ ਜ਼ਰੂਰ ਮਿਲਿਆ। ਉਹਨੂੰ ਗਾਵੀਏ ਤੇ ਨਾਲ ਸੁਣੀਏ, ਮਨ ਵਿਚ ਪ੍ਰੇਮ ਰੱਖੀਏ, ਦੁੱਖ ਨਿਵਿਰਤ ਹੋਣਗੇ, ਸੁੱਖ ਨੂੰ ਲੈ ਕੇ ਸੱਚਖੰਡ ਘਰ ਵਿਚ ਜਾਵਾਂਗੇ। ਗੁਰਮੁਖਾਂ ਦਾ ਇਹ ਜੀਵਨ ਹੈ ਕਿ ਨਾਦ ਬਾਜੇ ਵਜਾਉਂਦੇ ਨੇ, ਤੜਕੇ ਉੱਠ ਕੇ ਕੀਰਤਨ ਗਾਉਂਦੇ ਨੇ, ਫਿਰ ਵੇਦ ਵਿਚਾਰ ਗਿਆਨ ਉਹ ਕਥਾ ਕਰਦੇ ਨੇ, ਫਿਰ ਉਨ੍ਹਾਂ ਨੇ ਸੁਰਤ ਕੀਰਤਨ ਤੇ ਕਥਾ ਦੇ ਆਨੰਦ ਵਿਚ ਸਮਾਈ ਰਹਿੰਦੀ ਹੈ। ਸਤਿਗੁਰੂ ਜੀ ਨੇ ਸਾਨੂੰ ਇੱਕੋ ਹੀ ਸਿੱਖਿਆ ਦਿੱਤੀ, ਸਮਝਾਈ ਹੈ ਕਿ ਸਾਰੇ ਜੀਆਂ ਦਾ ਇੱਕੋ ਹੀ ਦਾਤਾ ਸਾਨੂੰ ਭੁੱਲ ਨਹੀਂ ਜਾਣਾ ਚਾਹੀਦਾ। ਪ੍ਰਤੱਖ ਤੀਰਥਾਂ ਤੇ ਭਾਵਨਾ ਤੋਂ ਬਿਨਾਂ ਨਹਾ ਕੇ ਕੀ ਕਰੋਗੇ? ਕਰਮਾਂ ਤੋਂ ਬਿਨਾਂ ਤਾਂ ਕਿਸੇ ਨੂੰ ਕੋਈ ਦਾਤ ਪ੍ਰਾਪਤ ਹੋਈ ਨਹੀਂ। ਜਿੰਨੀ ਵੀ ਸ੍ਰਿਸ਼ਟੀ ਪੈਦਾ ਹੋਈ ਹੈ ਸੋ ਉਹਨੂੰ ਕਰਮਾਂ ਅਨੁਸਾਰ ਹੀ ਫਲ ਸਾਰਿਆਂ ਨੂੰ ਮਿਲਦਾ ਹੈ। ਆਤਮਾ ਰੂਪੀ ਤੀਰਥ ਤੇ ਤਾਂ ਨਹਾ ਸਕੋਗੇ ਜੇ ਮਨ ਵਿਚ ਭਾਵਨਾ ਹੋਵੇਗੀ, ਵਾਹਿਗੁਰੂ ਦੇ ਭਾਣੇ ਵਿਚ ਚੱਲੋਗੇ, ਬੁੱਧੀ ਦੇ ਅੰਦਰ ਇਹ ਸੁਭ ਗੁਣਾਂ ਦੀ ਪਰਖ ਹੋ ਜਾਵੇਗੀ ਜੇ ਇੱਕ ਗੁਰੂ ਕੀ ਸਿੱਖਿਆ ਸੁਣਾਂਗੇ। ਸਤਿਗੁਰੂ ਜੀ ਨੇ ਇਹੋ ਸਿੱਖਿਆ ਸਮਝਾਈ ਹੈ ਕਿ ਸਾਰੇ ਜੀਆਂ ਦਾ ਇੱਕੋ ਹੀ ਦਾਤਾ ਹੈ, ਸਾਨੂੰ ਭੁੱਲ ਨਹੀਂ ਜਾਣਾ ਚਾਹੀਦਾ। ਇਹ 6 ਪੌੜੀਆਂ ਹਜ਼ੂਰ ਨੇ ਫਰਮਾਈਆਂ। 7ਵੀਂ ਪੌੜੀ ਵਿਚ ਵੈਰਾਗ ਦਾ ਕਥਨ ਕੀਤਾ ਹੈ। ਜੇ 4 ਯੁੱਗ ਲੰਮੀ ਉਮਰ ਹੋ ਜਾਵੇ, ਇਸ ਤੋਂ 10 ਗੁਣਾ ਵੱਧ 40 ਯੁੱਗ ਲੰਮੀ ਉਮਰ ਹੋ ਜਾਵੇ, ਨਵਾਂ ਖੰਡਾ ਸਾਰੀ ਸ੍ਰਿਸ਼ਟੀ ਦੇ ਵਿੱਚ ਭਾਵੇਂ ਪ੍ਰਸਿੱਧ ਹੋ ਜਾਈਏ, ਜਦੋਂ ਤੁਰੀਏ ਤਾਂ ਨਾਲ ਹੀ ਸਾਰੇ ਤੁਰ ਪੈਣ ਜਲੂਸ ਕੱਢ ਕੇ। ਵੱਡਾ ਭਾਰੀ ਚੰਗਾ ਨਾਮ, ਵੱਡਾ ਮੋਟਾ ਨਾਮ ਰਖਾ ਲਈਏ, ਮੂੰਹ ਤੇ ਵੀ ਲੋਕੀ ਜਸ ਕਰਨ ਤੇ ਮਗਰੋਂ ਵੀ ਲੋਕੀ ਕੀਰਤੀ ਮਹਿਮਾ ਕਰਨ। ਕਈਆਂ ਦੇ ਮੂੰਹ ਤੇ ਜਸ ਹੁੰਦਾ ਮਗਰੋਂ ਗਾਲਾਂ ਮਿਲਦੀਆਂ ਨੇ, ਪਰ ਨਹੀਂ, ਮੂੰਹ ਤੇ ਵੀ ਜਸ ਮਗਰੋਂ ਵੀ ਕੀਰਤੀ ਹੋਵੇ। ਪਰ ਇੰਨੀ ਪ੍ਰਾਪਤੀ ਕਰਕੇ ਵੀ ਜੇ ਵਾਹਿਗੁਰੂ ਦੀ ਕਿਰਪਾ ਭਰੀ ਜਗ੍ਹਾ ਵਿਚ ਨਹੀਂ ਆਏ ਤਾਂ ਐਸਾ ਖੋਟਾ ਦਿਨ ਵੀ ਕਦੇ ਆਵੇਗਾ, ਸਾਡੀ ਗੱਲ ਵੀ ਨਹੀਂ ਕਿਸੇ ਨੇ ਕਦੇ ਪੁੱਛਣੀ। ਫਿਰ ਕੀੜਿਆਂ ਵਿਚੋਂ ਛੋਟੇ ਕੀੜੇ ਸੱਪ ਜਾਂ ਅਵਿਸ਼ਟਾ ਦੇ ਕੀੜੇ ਬਣਾਏ ਜਾਵਾਂਗੇ। ਸੋ ਇਸ ਵਾਸਤੇ ਹੰਕਾਰ ਵਿਚ ਨਹੀਂ ਕਦੇ ਵੀ ਆਉਣਾ ਕੋਈ ਪ੍ਰਾਪਤੀ ਕਰਕੇ। ਵਾਹਿਗੁਰੂ ਹੈ ਜਿਹੜਾ ਨਿਰਗੁਣੇ ਆ ਰਿਹਾ ਤੇ ਉਪਕਾਰ ਕਰਦਾ ਹੈ, ਇਹੋ ਜਿਹਾ ਕੋਈ ਵੀ ਨਹੀਂ ਸਾਨੂੰ ਦਿਸਦਾ ਜਿਹੜਾ ਉਲਟ ਕੇ ਇਸ ਵਾਹਿਗੁਰੂ ਤੇ ਵੀ ਕੋਈ ਗੁਣ ਉਪਕਾਰ ਕਰੇ। ਚਾਰ ਪੌੜੀਆਂ ਵਿਚ ਗੁਰੂ ਕੀ ਬਾਣੀ ਦੇ ਸੁਣਨ ਦਾ ਮਹਾਤਮ ਕਿਹਾ ਹੈ, ਭਗਤਾਂ ਦੇ ਚਿੱਤ ਵਿਚ ਖੇੜਾ ਹੈ, ਉਹ ਨਾਮ ਸੁਣਦੇ ਨੇ, ਉਨ੍ਹਾਂ ਦੇ ਪਾਪ ਨਾਸ਼ ਹੋ ਜਾਂਦੇ ਨੇ, ਇਸ ਵਾਸਤੇ ਦੁੱਖ ਵੀ ਨਾਸ਼ ਹੋ ਜਾਂਦੇ। ਪਾਪਾਂ ਕਰਕੇ ਦੁੱਖ ਹੋਣਾ ਸੀ ਨਾ, ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ਼। ਚਾਰ ਪੌੜੀਆਂ ਵਿਚ ਮੰਨਣ ਦੀ ਮਹਿਮਾ ਕਹੀ ਹੈ, ਮੰਨਣਾ, ਜੇ ਸੁਣ ਕੇ ਮੰਨਿਆ ਨਹੀਂ ਤਾਂ ਸੁਣਨ ਦਾ ਲਾਭ ਕੋਈ ਨਹੀਂ। ਇਸ ਵਾਸਤੇ ਸੁਣ ਤੋਂ ਬਾਅਦ ਮੰਨਣਾ ਜ਼ਰੂਰੀ ਹੈ। ਮੰਨਣ ਕਰਕੇ ਹੀ ਮੰਨਣਾ ਪਾਵਾ ਮੋਖ ਦੁਆਰ, ਗਿਆਨ ਪ੍ਰਾਪਤ ਹੁੰਦਾ ਹੈ, ਪਰਿਵਾਰ ਦਾ ਸੁਧਾਰ ਹੁੰਦਾ ਹੈ, ਸਰਦਾ ਸਿੱਖ ਤੇ ਤਾਰ ਲੈਂਦਾ ਹੋਰਨਾਂ ਨੂੰ ਵੀ, ਜੂਨਾਂ ਵਿਚ ਭਟਕਣ ਨੂੰ ਭਿੱਖਿਆ ਨਹੀਂ ਮੰਗਦਾ, ਐਸਾ ਪਰਮੇਸ਼ਰ ਦੇ ਨਾਮ ਦਾ ਮੰਨਣਾ ਹੈ। ਜੇ ਕੋਈ ਮਨ ਕਰਕੇ ਮੰਨ ਲਵੇ ਤਾਂ ਨਿਰੰਜਣ ਦਾ ਰੂਪ ਵੀ ਹੋ ਜਾਂਦਾ, ਵਾਹਿਗੁਰੂ ਦਾ ਰੂਪ ਵੀ ਹੋ ਜਾਂਦਾ। ਅੱਗੇ ਪੰਚ ਪ੍ਰਮਾਣ ਦੀ ਪੌੜੀ ਵਿਚ ਨਿਧਿਆਸਨ, ਕਮਾਈ ਕਰਨੀ, ਸੁਣ ਲਿਆ ਮੰਨ ਵੀ ਲਿਆ, ਇਹ ਜੇ ਕਮਾਈ ਨਾ ਕੀਤੀ ਤਾਂ ਫਿਰ ਵੀ ਕੋਈ ਲਾਭ ਨਹੀਂ। ਇਸ ਵਾਸਤੇ ਕਮਾਈ ਕਰਨੀ ਨਿਧਿਆਸਨ ਦਾ ਸਰੂਪ ਤੇ ਵਿਸ਼ਾ। ਸੋ ਉਹ ਕੀ ਹੈ? ਪੰਚ ਪ੍ਰਮਾਣ ਦੀ ਪੌੜੀ ਵਿਚ ਦੱਸਿਆ, ਭਵਿੱਖਤ ਵਾਕ ਵੀ ਪੰਚ ਪ੍ਰਮਾਣ ਦੀ ਪੌੜੀ ਵਿਚ ਦੱਸੇ ਨੇ। ਸਿੱਧਾਂ ਨੇ ਪੁੱਛਿਆ ਸੀ ਕਿੰਨੇ ਸਰੂਪ ਪ੍ਰਗਟ ਕਰੋਗੇ, ਹਜ਼ੂਰ ਨੇ ਕਿਹਾ 10। ਫਿਰ ਕੀ ਕਰੋਗੇ? ਕਹਿੰਦੇ ਖੰਡੇ ਦਾ ਅੰਮ੍ਰਿਤ ਛਕਾਵਾਂਗੇ। ਫਿਰ ਉਹ ਕੀ ਕਰੋਗੇ? ਕਹਿੰਦੇ ਖਾਲਸਾ ਪੰਥ ਸਾਜਾਂਗੇ। ਸੋ ਉਹ ਕਿਵੇਂ ਸਾਜੋਗੇ? ਕਹਿੰਦੇ ਪੰਚ ਪ੍ਰਮਾਣ, ਪੰਜ ਪਿਆਰੇ ਪ੍ਰਧਾਨ ਬਣਾਵਾਂਗੇ, ਪੰਚਾਇਤੀ ਰਾਜ ਕਾਇਮ ਕਰਾਂਗੇ ਆਪਣੇ ਸੁਬਾਦ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਤੇ ਪੰਜ ਪਿਆਰੇ ਪ੍ਰਧਾਨ ਮੁਖੀ ਬਣਾਵਾਂਗੇ ਜਿਹੜੇ ਰਹਿਤ ਰੱਖਣਗੇ। ਪੰਜ ਪ੍ਰਮਾਣ, ਪੰਜ ਪ੍ਰਧਾਨ ਜਿਹੜੇ ਪੰਜ ਬਾਣੀਆਂ ਦੇ ਨਿਤਨੇਮੀ ਹੋਣਗੇ ਉਹ ਪ੍ਰਧਾਨ ਹੋਣਗੇ। ਪੰਚੈ ਪਾਵੈ ਦਰਗਾ ਮਾਨ, ਜਿਹੜੇ ਪੰਜਾਂ ਪੁਰਹਿਤਾਂ ਤੋਂ ਬਚਣਗੇ ਉਹ ਦਰਗਾਹ ਵਿਚ ਮਾਣ ਆਦਰ ਪਾਉਣਗੇ। ਪੰਚੈ ਸੋਹ ਹੈ ਦਰ ਰਾ ਜਾਨ, ਜਿਹੜੇ ਸੋ ਪੰਜਾਂ ਦਾ ਵਿਸਾਹ ਨਹੀਂ ਕਰਨਗੇ, ਰਾਮ ਰਾਜੀ ਧੀ ਮਲਗੇ ਮੀਣੇ ਤੇ ਮਸੰਦ ਉਹਨਾਂ ਦਾ, ਉਹ ਦਰਗਾਹ ਵਿਚ ਸਵਾਇਮਾਨ ਹੋਣਗੇ। ਉਹਨਾਂ ਪੰਚਾਂ ਦਾ ਇੱਕ ਗੁਰੂ ਵਿਚ ਧਿਆਨ ਜੁੜਿਆ ਹੋਵੇਗਾ। ਸੋ ਇਸ ਤਰ੍ਹਾਂ ਕਿਹਾ, ਫਿਰ ਧਰਤੀ ਹੋਰ ਪਰੇ ਤੋਂ ਪਰੇ ਹੈ, ਉਸ ਦੇ ਭਾਰ ਦੇ ਥੱਲੇ ਕਿਸ ਦਾ ਚੋਰ ਹੈ? ਕਹਿੰਦੇ ਉਹ ਧਰਮ ਹੈ ਧੌਲਾ, ਧਰਮ ਰੂਪੀ ਬਲਦ ਦੀ ਇਹ ਧਰਤੀ ਚੱਕੀ ਹੋਈ ਹੈ, ਉਹ ਦਇਆ ਦਾ ਪੁੱਤਰ ਹੈ, ਸੰਤੋਖ ਦਾ ਚਾਰਾ ਚਾਰਦਾ ਹੈ। ਸੋ ਉਸਨੇ ਸਾਰੀ ਧਰਤੀ ਨੂੰ ਚੱਕਿਆ ਹੈ, ਨਹੀਂ ਤਾਂ ਧਰਤੀ ਪਰੇ ਤੋਂ ਪਰੇ ਹੈ, ਇਸ ਦਾ ਅੰਤ ਨਹੀਂ ਕੋਈ ਪਾ ਸਕਦਾ। ਫਿਰ ਕਿਹਾ ਕਿ ਇੱਕ ਮਹਾਂਵਾਕ ਉਚਾਰਿਆ, ਜੋ ਤੁਧ ਭਾਵੈ ਸਾਈ ਭਲੀ ਖਾਸ, ਤੂੰ ਸਦਾ ਸਲਾਮ ਚੰਗਾ ਕਾਰ। ਜੋ ਵਾਹਿਗੁਰੂ ਤੈਨੂੰ ਭਾਉਂਦਾ ਉਹ ਭਲੀ ਚੰਗੀ ਕਾਰ ਹੈ, ਤੂੰ ਸਦਾ ਕਾਇਮ ਰਹਿਣ ਵਾਲਾ ਨਿਰੰਕਾਰ ਸਰੂਪ ਹੈ, ਤੂੰ ਜੀਵ ਸਦਾ ਸਲਾਮ ਈਸ਼ਰ ਤੇ ਨਿਰੰਕਾਰ ਸੁਧ ਸਰੂਪ ਬ੍ਰਹਮ ਰੂਪ ਹੋ। ਅਸੰਖ ਜਪ ਵਿਚ ਸਾਂਤੀ ਤੇ ਰਾਜਸੀ ਸ੍ਰਿਸ਼ਟੀ ਦਾ ਕਥਨ ਕੀਤਾ ਹੈ, ਅਸੰਖ ਮੂਰਖ ਵਿਚ ਤਮੋਗੁਣੀ ਸ੍ਰਿਸ਼ਟੀ ਦਾ ਕਥਨ ਕੀਤਾ ਹੈ। ਸੋ ਅਸੰਖ ਨਾਮ ਅਸੰਖ ਥਾਂ ਵਿਚ ਬੇਅੰਤ ਨਾਮ ਤੇ ਥਾਂ ਦੱਸੇ ਨੇ, ਮੱਥੇ ਤੇ ਲਿਖੇ ਹੋਏ ਅੱਖਰਾਂ ਅਨੁਸਾਰ ਹੀ ਕੋਈ ਜੀਵ ਲਿਖ ਪੜ੍ਹ ਬੋਲ ਸਕਦੇ ਨੇ। ਸੋ ਇਸ ਤਰ੍ਹਾਂ ਉਹ ਚੌਥਾ ਮਹਾਂਵਾਕ ਵੀ ਉਚਾਰਿਆ, ਜੋ ਤੁਧ ਭਾਵੈ ਸਾਈ ਭਲੀ ਕਾਰ। ਇੱਥੋਂ ਤੱਕ ਅੱਧਾ ਜਪਜੀ ਸਾਹਿਬ ਹਜ਼ੂਰ ਨੇ ਸੰਪੂਰਨ ਕੀਤਾ। ਫਿਰ ਅੱਗੇ ਸਰੀਰ ਤੇ ਲੱਗੀ ਹੋਈ ਮੈਲ ਪਾਣੀ ਨਾਲ ਧੋ ਲਈਦੀ ਹੈ, ਸਰੀਰ ਕੱਪੜੇ ਨੂੰ ਲੱਗਿਆ ਹੋਇਆ ਵਿਸ਼ਟਾ ਤੇ ਮੂਤਰ ਪਿਸ਼ਾਬ ਪਾਣੀ ਤੇ ਸਾਬਣ ਨਾਲ ਧੋ ਕੇ ਲਾਹ ਲਈਦਾ ਹੈ, ਬੁੱਧੀ ਨੂੰ ਲੱਗੀ ਹੋਈ ਪਾਪਾਂ ਦੀ ਮੈਲ ਨਾਮ ਦੇ ਜਲ ਦੇ ਨਾਲ ਲੈ ਸਕਦੀ ਹੈ, ਹੋਰ ਕੋਈ ਤਰੀਕਾ ਇਸ ਨੂੰ ਪਵਿੱਤਰ ਕਰਨ ਦਾ ਨਹੀਂ। ਸੋ ਗੁਰੂ ਕੇ ਸਿੱਖ ਨਾ ਪੁੰਨੀ ਨਾ ਪਾਪੀ ਹਨ, ਜਿਹੋ ਜਿਹੇ ਜੀਵ ਕਰਮ ਕਰਦੇ ਨੇ ਲਿਖ ਕੇ ਪ੍ਰਲੋਕ ਨੂੰ ਲੈ ਜਾਂਦੇ ਨੇ, ਆਪੇ ਕੀਤੇ ਹੋਏ ਕਰਮ ਦਾ ਫਲ ਭੋਗਣਾ, ਆਪ ਬੀਜ ਆਪ ਕੇ ਆਪ ਖਾਣ ਪਰਾ ਹੈ। ਸੋ ਹੋਰ ਕੋਈ ਭਾਵੇਂ ਤੀਰਥਾਂ ਤੇ ਯਾਤਰਾ ਕਰ ਲਵੇ, ਉੱਠਾ ਨਮਕ ਕੇ ਤਪ ਕਰ ਲਵੇ, ਜੈਨੀਆਂ ਵਾਲੀ ਦਇਆ ਤੇ ਇੰਦਰੀਆਂ ਦਾ ਦਮਨ ਤੇ ਦਾਨ ਦੇ ਕੇ ਮਾਣ ਕਰ ਲਵੇ, ਉਸ ਦਾ ਬਹੁਤਾ ਲਾਭ ਨਹੀਂ, ਤਿਲ ਦਾ ਮਨ ਭਰ ਭਾਵੇਂ ਮਿਲ ਜਾਵੇ ਇਸ ਤੋਂ ਵੱਧ ਨਹੀਂ, ਪਰ ਉਹ ਤਿਲਕ ਜਾਣ ਵਾਲਾ ਮਾਣ ਹੈ। ਸੋ ਗੁਰੂ ਕੀ ਬਾਣੀ ਦਾ ਸਰਵਣ ਮਨਨ ਅਧਿਆਸਨ ਕਰਨਾ ਹੀ ਆਤਮਾ ਨੂੰ ਕੀ ਤੀਰਥ ਤੇ ਲਾਉਣਾ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਜਦੋਂ ਸ੍ਰਿਸ਼ਟੀ ਨੂੰ ਰਚਦਾ ਵਾਹਿਗੁਰੂ, ਉਦੋਂ ਉਹ ਆਪ ਹੀ ਉਸ ਸਮੇਂ ਨੂੰ ਜਾਣਦਾ ਹੈ। ਨਾ ਕਿਸੇ ਨੂੰ ਪਤਾ ਹੈ ਕਿ ਕਿਹੜਾ ਵੇਲਾ ਸੀ ਦਿਨ ਦਾ, ਕਿ ਵਕਤ ਸੀ ਰਾਤ ਦਾ, ਖਿੱਤ ਕਿਹੜੀ ਸੀ ਇੱਕ ਮਤੂ, ਵਾਰ ਕਿਹੜਾ ਸੀ ਐਤ ਸੋ, ਮਹੀਨਾ ਕਿਹੜਾ ਸੀ ਚੇਤ ਵਿਸਾਖ, ਇਹ ਨਹੀਂ ਕਿਸੇ ਨੂੰ ਪਤਾ। ਸੋ ਨਾ ਯੋਗੀ ਜਾਣਦੇ ਨੇ, ਨਾ ਕਾਜੀ ਜਾਣਦੇ ਨੇ, ਅਤੇ ਨਾ ਪੰਡਿਤ ਹੀ ਜਾਣਦੇ ਨੇ। ਜਦੋਂ ਸ੍ਰਿਸ਼ਟੀ ਨੂੰ ਰਚਦਾ ਵਾਹਿਗੁਰੂ, ਉਹ ਆਪਣੇ ਆਪ ਨੂੰ ਆਪ ਹੀ ਜਾਣਦਾ ਹੈ। ਸੋ ਜੇ ਕੋਈ ਕਹਿ ਦੇਵੇ ਮੈਂ ਜਾਣਦਾ, ਤੇ ਅੰਤ ਨੂੰ ਜਾਣ ਨਹੀਂ ਸਕਦਾ, ਉਹ ਦਰਗਾਹ ਵਿੱਚ ਸੋਭੇਗਾ ਨਹੀਂ ਅੱਗੇ ਜਾ ਕੇ। ਪਤਾਲਾਂ ਦੇ ਥੱਲੇ ਲੱਖਾਂ ਹੀ ਪਤਾਲ ਨੇ, ਆਕਾਸ਼ਾਂ ਦੇ ਉੱਪਰ ਲੱਖਾਂ ਹੀ ਆਕਾਸ਼ ਨੇ, ਅੰਤ ਭਾਲਣ ਵਾਲੇ ਅੰਤ ਨੂੰ ਹੰਭ ਜਾਂਦੇ ਨੇ। ਵੇਦ ਵੀ ਇੱਕੋ ਗੱਲ ਕਹਿੰਦੇ ਨੇ ਕਿ ਵਾਹਿਗੁਰੂ ਦੀ ਅੰਤ ਹੈ, ਸਲਾਉਣ ਵਾਲੇ ਹੋ ਕੇ ਵਾਹਿਗੁਰੂ ਨੂੰ ਸਲਾਉਣਾ ਚਾਹੀਦਾ ਹੈ। ਸੋ ਜਿਵੇਂ ਨਦੀਆਂ ਨਾਲੇ ਜਦੋਂ ਤੱਕ ਸਮੁੰਦਰ ਵਿੱਚ ਪੈ ਨਹੀਂ ਜਾਂਦੇ, ਉਹ ਠਹਿਰਨਾ ਨਹੀਂ ਜਾਣਦੇ, ਜਦੋਂ ਤੱਕ ਵਾਹਿਗੁਰੂ ਵਿੱਚ ਅਭੇਦ ਨਹੀਂ ਹੋ ਜਾਂਦਾ ਸਿੱਖਾਂ, ਤਦੋਂ ਤੱਕ ਸਿਮਨ ਭਜਨ ਕਰੀ ਚੱਲ, ਵਾਹਿਗੁਰੂ ਦੀ ਸਿਫਤ ਕਰੀ ਚੱਲ, ਪਰ ਅੰਤ ਪਾਉਣ ਵਾਲੇ ਪਾਸੇ ਨਾ ਪੈ ਜਾਵੇ, ਤਾਂ ਇੱਥੋਂ ਅੰਤ ਪਾਇਆ ਨਹੀਂ ਜਾਣਾ। ਉਸ ਦੀ ਸਿਫਤ ਦਾ ਅੰਤ ਨਹੀਂ, ਸਿਫਤੀ ਦਾ ਅੰਤ ਨਹੀਂ, ਉਸ ਦੇ ਕਰਤੱਵਾਂ ਦਾ ਹੀ ਅੰਤ ਨਹੀਂ। ਤੈਨੂੰ ਇਹ ਨਹੀਂ ਪਤਾ ਵਾਹਿਗੁਰੂ ਦੇ ਮਨ ਦਾ ਮਤਾ ਕੀ ਹੈ, ਸਲਾਹ ਕੀ ਹੈ, ਉਹ ਆਪਣੇ ਮੰਤਰ ਨੂੰ ਆਪ ਹੀ ਜਾਣਦਾ। ਅੰਤ ਨਾ ਜਾਪ ਹੈ ਕਿਆ ਮਨ ਮੰਤਰ। ਆ ਵੱਡੇ ਵੱਡੇ ਦੇਹ ਧਾਰੀ ਗੁਰੂ ਕਿੱਡੇ ਕਿੱਡੇ ਪਖੰਡ ਰਚੀ ਫਿਰਦੇ ਆ, ਮਾਰ ਸੋਨੇ ਦੀਆਂ ਚੋਬਾਂ, ਸੋਨੇ ਦੇ ਛੱਤਰ, ਹਜ਼ਾਰਾਂ ਬੰਦੇ ਐਵੇਂ ਭਟਕਾਈ ਫਿਰਦੇ ਆ। ਸਾਰਿਆਂ ਹੀ ਦੇਹ ਧਾਰੀ ਗੁਰੂਆਂ ਨੇ ਕਿਹਾ ਕਾਂਗਰਸ ਨੂੰ ਵੋਟ ਪਾਇਓ, ਉਹ ਸਾਰੇ ਦੇ ਸਾਰੇ ਝੂਠੇ ਨਿਕਲੇ, ਇੱਕ ਵੀ ਦੇਹ ਧਾਰੀ ਗੁਰੂ ਸੱਚਿਆਂ ਨੇ ਨਿਕਲਿਆ। ਸਾਰਿਆਂ ਦਾ ਸੋ ਪਾਜ ਉਗੜ ਗਿਆ ਚਾਟੀ, ਰੱਬ ਨੂੰ ਪਾਇਆ ਤਾਂ ਸਾਰਿਆਂ ਦਾ ਪਾਜ ਉਹ ਵੇਚ ਦਿੱਤਾ। ਇਸ ਵਾਸਤੇ ਵਾਹਿਗੁਰੂ ਦੇ ਮਤੇ ਨੂੰ ਕੋਈ ਨਹੀਂ ਜਾਣਦੇ ਮਨੁੱਖ ਜਿੰਨੇ ਵੀ ਸਨ। ਹਰ ਕੀ ਗੱਤ ਨਾ ਕੋਈ ਜਾਣਾ, ਜੋਗੀ ਜਤੀ ਤਪੀ ਪਚ ਹਾਰੇ ਆਰ ਬਹੁ ਲੋਕ।
ਲਾਲਨ ਕੀ ਸੋਭਾ ਮੇਰੇ ਲਾ, ਲਾਲਨ ਕੀ ਸੋਭਾ ਮੇਰੇ ਲਾ, ਸਦਨਵ ਤਨ ਮਨ ਰੰਗੀ ਸੋਭਾ। ਲਾਲਨ ਕੀ ਸੋਭਾ ਮੇਰੇ ਲਾ, ਲਾਲਨ ਕੀ ਸੋਭਾ ਮੇਰੇ ਲਾ, ਸਤਨਾਮ ਤਨ ਮਨ ਰੰਗੀ ਸੋਭਾ, ਸਤਨਾਮ ਤਨ ਮਨ ਰੰਗੀ ਸੋਭਾ। ਲਾਲਨ ਕੀ ਸੋਭਾ ਮੇਰੇ ਲਾ, ਲਾਲਨ ਕੀ ਸੋਭਾ ਮੇਰੇ ਲਾ, ਲਾਲਨ ਕੀ ਸੋਭਾ ਮੇਰੇ ਲਾ। Thank you.